ਹਰ ਜਸ ਸੁਣੇ, ਹਰ ਜਸ ਕੀ ਹੈ? ਹਰ ਜਸ ਜੇ ਤੁਸੀਂ ਨੀ ਹਰ ਨੂੰ ਜਾਣਿਆ, ਜਿਹਨੇ ਜਾਣਿਆ ਉਹ ਹਰ ਜਸ ਕਰਦਾ, ਹਰ ਦਾ ਗੁਣ ਗਾਇਨ ਕਰਦਾ, ਉਹ ਸੁਣ ਲਓ, ਉਹ ਤਾਂ ਤੁਹਾਨੂੰ ਹਰ ਗੁਣਾਂ ਦਾ ਪਤਾ ਲੱਗ ਜੂ। ਜਾਂ ਤਾਂ ਤੁਸੀਂ ਨੀ ਖੋਜਿਆ, ਜਿਹਨੇ ਖੋਜਿਆ ਉਹਦੇ ਸੁਣ ਲਓ ਹਰ ਗੁਣ। ਹਰ ਜਸ ਸੁਣਨਾ, ਹਰ ਦਾ ਜਸ ਸੁਣਨਾ, ਹਰ ਦੇ ਗੁਣ ਗਾਇਨ ਹੀ ਹੈ ਜਸ ਉਹਦਾ। ਹਰ ਦੇ ਗੁਣਾਂ ਦਾ ਗਾਇਨ ਹੀ ਹਰ ਜਸ ਹੁੰਦਾ। ਗੁਰਬਾਣੀ ਹਰ ਜਸ ਹੈ, ਗੁਣ ਗਾਇਨ ਹੈ, ਹੋਰ ਕੀ ਹੈ? ਗੁਣਾਂ ਦੇ ਵਿਖਿਆਨ ਹੈ, ਹੋਰ ਕੀ ਹੈ? ਗੁਰਬਾਣੀ ਨਾ ਤਾਂ ਸੁਣਦੇ ਨੇ ਦੂਏ ਤੇ, ਜਿਹਨੇ ਹਰ ਨੂੰ ਜਾਣ ਲਿਆ, ਨਾ ਆਪ ਗਾ ਸਕਦੇ ਨੇ, ਆਪ ਖੋਜਿਆ ਕੋਈ ਨੀ। ਬਾਤਲ ਵੀ ਅਸਮਾਨ ਗ੍ਰਾਮ ਹੈ, ਆ ਝੂਠੀਆਂ ਕਹਾਣੀਆਂ ਬਣਾਈ ਬੈਠੇ ਨੇ। ਅਸਮਾਨ ਗਰਾਉਣ ਵਾਲੀ ਗੱਲ, ਗੱਲਾਂ ਬਾਤਾਂ ਨਾਲ ਅਸਮਾਨ ਗਰਾਈ ਜਾਂਦੇ ਨੇ। ਸ਼ਾਸਤਰਾਂ ਦੇ ਵਿੱਚ ਝੂਠ ਬੋਲਿਆ ਹੋਇਆ, ਸਮਝਿਆ ਨੀ? ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ, ਕਰਾਮਾਤ ਕੋਈ ਹੁੰਦੀ ਨੀ, ਗੁਰਬਾਣੀ ਤਾਂ ਮੰਨਦੀ ਨੀ। ਉਹ ਕਹਿੰਦੇ ਨੇ ਜੇ ਕਬੀਰ ਐਂ ਕਹਿੰਦਾ ਕਰਾਮਾਤ ਦਿਖਾਵੇ, ਉਹ ਫਲਾਣੇ ਨੇ ਇਹ ਦਿਖਾਈ, ਗੋਵਰਧਨ ਪਰਬਤ ਚੱਕ ਲਿਆ ਜੀ ਚੀਚੀ ਤੇ ਕ੍ਰਿਸ਼ਨ ਨੇ ਚੱਕ ਕੇ ਦਿਖਾਵੇ, ਹੁਣ ਉਹ ਤਾਂ ਮੰਨਦਾ ਨੀ। ਉਹ ਤਾਂ ਕ੍ਰਿਸ਼ਨ ਨੂੰ ਘਾਸ ਗੇਰਦਾ ਨੀ ਨਾ, ਹੈ ਗੁਰਬਾਣੀ ਦਾ ਗੇਰਦੀ ਨੀ ਹੈ, ਆਦਮੀ ਹੈ ਕ੍ਰਿਸ਼ਨ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਰੋੜਾ ਹੀ ਕ੍ਰਿਸ਼ਨ ਨੇ, ਸਾਰੇ ਕ੍ਰਿਸ਼ਨ ਨੇ ਗੁਰਬਾਣੀ ਦੇ ਨਿਗਾਹ, ਸਾਰੇ ਕ੍ਰਿਸ਼ਨ ਨੇ। ਕਾਲੇ ਮਨ ਦਾ ਨਾ ਕ੍ਰਿਸ਼ਨ, ਜਿਹੜਾ ਦੇਹ ਦੇ ਵਿੱਚ ਜੁੜਿਆ ਹੈ, ਜਿਹ ਚ ਕਮੀ ਹੈ ਮਨ ਦੇ ਵਿੱਚ, ਜੋ ਅਗਿਆਨੀ ਹੈ ਉਹ ਕ੍ਰਿਸ਼ਨ। ਰਾਮ ਜਿਹੜਾ ਉਹਦੇ ਅੰਦਰ ਬੋਲਦਾ ਕ੍ਰਿਸ਼ਨ ਦੇ, ਉਹ ਦੋ ਇੱਕੋ ਨੇ, ਇੱਕੋ ਵੀ ਮੰਨਦੇ ਨੇ ਵੀ ਰਾਮ ਔਰ ਕ੍ਰਿਸ਼ਨ ਇੱਕ ਨੇ, ਪਰ ਉਹਨਾਂ ਨੂੰ ਐਂ ਨੀ ਪਤਾ ਵੀ ਇੱਕ ਕਿਵੇਂ ਨੇ, ਇੱਕ ਕਿਵੇਂ ਨੇ ਨਹੀਂ ਸਾਬਤ ਕਰ ਸਕਦੇ। ਗੁਰਬਾਣੀ ਸਾਬਤ ਕਰਦੀ ਹੈ ਇੱਕ ਕਿਵੇਂ ਨੇ, ਇੱਕ ਕਿਵੇਂ ਨੇ ਗੁਰਬਾਣੀ ਕੋਈ ਜਵਾਬ ਹੈ। ਦਸਵੇਂ ਗ੍ਰੰਥ ਚ ਇਹਦਾ ਜਵਾਬ ਹੈ, ਆਦਿ ਬਾਣੀ ਕ੍ਰਿਸ਼ਨ ਔਰ ਰਾਮ ਦੋਹਾਂ ਦੀ ਇਕੱਠੀ ਭਗਤੀ ਹੈ। ਇਸੇ ਕਰਕੇ ਦਸਮ ਪਾਤਸ਼ਾਹ ਨੇ ਕ੍ਰਿਸ਼ਨ ਰਾਮ ਦਾ ਦੋਹਾਂ ਦਾ ਇਨਾਮ ਵਰਤਿਆ। ਜਿਹੜਾ ਸਰੀਰ ਹੈ, ਜਦੋਂ ਤਾਂ ਉਹ ਗੱਲ ਕਰਦੇ ਨੇ ਇਤਿਹਾਸ ਦੀ, ਦੁਨਿਆਵੀ ਇਤਿਹਾਸ ਦੀ, ਫਿਰ ਤਾਂ ਕ੍ਰਿਸ਼ਨ ਵਰਤ ਲੈਂਦੇ ਨੇ, ਸ਼ਾਮ ਵਰਤ ਲੈਂਦੇ ਨੇ। ਜਦ ਅੰਦਰ ਦੀ ਗੱਲ ਕਰਦੇ ਨੇ ਫਿਰ ਰਾਮ ਵਰਤ ਲੈਂਦੇ ਨੇ, ਦੋਵੇਂ ਵਰਤਾਉਣਗੇ, ਕਿਉਂਕਿ ਸ਼ਾਮ ਔਰ ਰਾਮ ਦੋਵੇਂ ਨੇ। ਸ਼ਾਮ ਔਰ ਰਾਮ ਦਾ ਇਹ ਦਾਲ ਜਿਹੜੀ ਹੈ, ਕੱਚਾ ਤਾਂ ਉਹ ਸ਼ਾਮ ਹੈ ਤੇ ਤੁਹਾਨੂੰ ਰਾਮ ਹੈ, ਇਹ ਦਾਲ ਹੈ ਜਿਹੜੀ, ਦਾਲ ਦੇ ਦੋ ਨਾਂ ਨੇ। ਜਿੰਨਾ ਚਿਰ ਸਰੀਰ ਹੈ ਦਾਲ ਇਹ ਹੈ, ਦੋਵੇਂ ਤਖਲਸ ਵਰਤੇ ਜਾ ਸਕਦੇ ਨੇ। ਇਹਨਾਂ ਵਿਦਵਾਨਾਂ ਨੂੰ ਕੀ ਪਤਾ ਵੀ ਰਾਮ ਸ਼ਾਮ ਕੀ ਨੇ, ਉਹ ਤਾਂ ਵਿਚਾਰੇ ਬਾਹਮਣਾਂ ਦੇ ਚੇਲੇ ਨੇ, ਜਿਹੜੇ ਸਾਡੇ ਸਿੱਖ ਵਿਦਵਾਨ ਨੇ ਬਾਹਮਣਾਂ ਦੇ, ਉਹਨਾਂ ਦਾ ਬਾਹਮਣ ਵਾਲੀ ਰਾਮ ਹੈ, ਬਾਹਮਣ ਵਾਲਾ ਸ਼ਾਮ ਹੈ,
ਬਾਹਮਣ ਵਾਲੀ ਠੰਡੀ ਹੈ,
ਬਾਹਮਣ ਵਾਲੀ ਉਹ ਚੰਡੀ ਹੈ, ਬਾਹਮਣ ਵਾਲੀ ਉਹ ਦੁਰਗਾ, ਬਾਹਮਣ ਵਾਲਾ ਕਾਲ ਹੈ, ਮਹਾਂਕਾਲ ਹੈ। ਉਹ ਗੁਰਬਾਣੀ ਵਾਲਾ ਤਾਂ ਸਮਝਿਆ ਹੀ ਨਹੀਂ ਉਹਨਾਂ ਨੇ ਵੀ ਗੁਰਬਾਣੀ ਵਾਲਾ ਕੀ ਹੈ। ਕਾਲ ਤਾਂ ਅਕਾਲ ਖਸਮ ਕਾ ਕੀਨਾ, ਇਹ ਪਰਪੰਚ ਵਧਾਵਣ, ਇਹਦੇ ਕਵੀਰ ਨੇ ਕਹਿਤਾ ਕਾਲ ਜਿਹੜਾ ਅਕਾਲ ਖਸਮ ਦਾ ਕੀਤਾ ਹੋਇਆ ਬਣਾਇਆ ਹੋਇਆ। ਕਾਲ ਕੀ ਹੈ? ਕਾਲ ਹੁਕਮ ਹੈ, ਜੰਮਣ ਵਾਲਾ ਹੁਕਮ ਹੈ, ਹੁਕਮ ਹੈ ਕਾਲ ਹੈ, ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ, ਹੁਕਮ ਨਾਲ ਖਤਮ ਹੋਣੀ ਹੈ। ਜਿਹਦਾ ਹੁਕਮ ਹੈ ਹਾਕਮ ਹੈ ਉਹ ਅਕਾਲ ਹੈ, ਕਾਲ ਉਹਨੇ ਪੈਦਾ ਕੀਤਾ ਹੋਇਆ, ਉਹਦਾ ਕੀਨਾ ਹੋਇਆ। ਗੁਰਬਾਣੀ ਦਾ ਤਾਂ ਇਹ ਹੈ ਕਾਲ ਅਕਾਲ, ਉਹਨਾਂ ਦਾ ਪੰਡਤ ਦਾ ਜਿਹੜਾ ਹੈਗਾ ਉਹ ਵਿਦਵਾਨਾਂ ਦਾ, ਸਿੱਖ ਵਿਦਵਾਨਾਂ ਦਾ। ਅਸਲ ਚ ਸਿੱਖ ਵਿਦਵਾਨ ਨੇ ਨਿਰੇ ਪੰਡਤ ਨੇ, ਇਹ ਨਿਰੇ ਪੰਡਤ ਵਾਲੀ ਫਿਲੋਸਫੀ ਜਾਣਦੇ ਨੇ, ਦੂਈ ਜਾਣਦੇ ਹੀ ਨੀ। ਦੂਈ ਤਾਂ ਜਾਣਦਾ ਗੁਰਬਾਣੀ ਨੂੰ ਖੋਜਦੇ, ਗੁਰਬਾਣੀ ਖੋਜੀ ਨੀ, ਉਹਨਾਂ ਵਾਲੀ ਪੜ੍ਹ ਕੇ ਸ਼ੰਕਾ ਕਰ ਲਈ, ਉਹ ਸ਼ੰਕਾ ਹੀ ਤਾਂ ਕੱਢੀ ਹੋਈ ਸੀ। ਸੋਧੇ ਸਿਮਰਤ ਸ਼ਾਸਤਰ, ਸਗਲ ਸੋਧੇ ਹੋਏ ਨੇ, ਸਿਮਰਤ ਸ਼ਾਸਤਰਾਂ ਦਾ ਭੁਲੇਖਾ ਚੱਕਿਆ ਹੋਇਆ, ਨੌ ਤਾਂ ਵਰਤਣੇ ਪੈਣਗੇ, ਫਿਰ ਨੌ ਵਰਤੇ ਨੇ ਸੋਧਣ ਵਾਸਤੇ। ਇੰਨੀ ਬੁੱਧੀ ਇਹਨਾਂ ਕੋਲ ਕਿੱਥੇ ਵਿਚਾਰਿਆਂ ਕੋ, ਇਹਨਾਂ ਕੋਲ ਤਾਂ ਚਮਚੇ ਜੋਗੀ ਬੁੱਧੀ ਵੀ ਨਹੀਂ ਹੈ, ਵੀ ਚਮਚੇ ਚ ਵੀ ਥੋੜੀ ਜਿਹੀ ਪੈ ਜਾਂਦੀ ਹੈ ਚੀਜ਼, ਇਹਦਾ ਜੋ ਚਮਚਾ ਵੀ ਨਹੀਂ ਬਣਿਆ, ਉਹ ਪੱਤੀ ਹੋਈ ਹੈ। ਇੱਕ ਹੁੰਦੀ ਹੈ ਪੱਤੀ, ਇੱਕ ਹੁੰਦਾ ਚਮਚਾ, ਪੱਤੀ ਡੁੰਗ ਪਾਈਏ ਤਾਂ ਹੀ ਕੁਛ ਖੜੂ, ਉਹ ਵਿੱਚ ਨਹੀਂ ਖੜਦਾ ਇਹਨਾਂ ਦੇ ਕੁਛ।
ਐਸੇ ਲੋਗਨ ਸਿਉ ਕਿਆ ਕਹੀ ਹੈ।
ਨਾ ਤਾਂ ਗੁਰਬਾਣੀ ਨੂੰ ਸਮਝਦੇ ਨੇ ਨਾ ਸੁਣਨੀ ਚਾਹੁੰਦੇ ਨੇ ਸਿੱਖ ਵਿਦਵਾਨ, ਇਹਨਾਂ ਤੇ ਹੁਣ ਇਹਨਾਂ ਬਾਰੇ ਹੀ ਹੈ ਗੱਲ। ਨਾ ਤਾਂ ਸਮਝਣਾ ਚਾਹੁੰਦੇ ਨੇ ਬਹਿ ਕੇ ਵੀ ਜਿਹਨੂੰ ਸਮਝਾਓ ਤੇ ਸਮਝ ਲਓ, ਨਾ ਆਪ ਜਾਣਦੇ ਨੇ। ਅੱਜ ਦੇ ਸੰਦਰਭ ਦੇ ਵਿੱਚ ਇੱਥੇ ਹੈ ਗੱਲ, ਇਹ ਉਦੋਂ ਉਦੋਂ ਸੀ, ਅੱਜ ਹੁਣ ਆਏ, ਹੁਣ ਵੀ ਤਾਂ ਹੈ ਇਹੀ ਗੱਲ, ਅੱਜ ਵੀ ਉਹੀ ਗੱਲ ਹੈ। ਇਸ ਕਰਕੇ ਤਿੰਨਾਂ ਕਾਲਾਂ ਵਿੱਚ ਸੱਚ ਹੈ ਬਾਣੀ, ਅੱਜ ਵੀ ਸੱਚ ਹੈ, ਉਦੋਂ ਵੀ ਸੱਚ ਸੀ, ਇਹ ਰਹੂਗੀ ਵੀ ਸੱਚ, ਕਿਉਂ ਇਹੋ ਜਿਹੇ ਲੋਕ ਰਹਿਣੇ ਨੇ। ਗੁਰਬਾਣੀ ਵੀ ਰਹਿਣੀ ਹੈ, ਗੁਰਮੁਖ ਵੀ ਆਉਂਦੇ ਰਹਿਣੇ ਨੇ, ਇਹ ਵਿਦਵਾਨ ਵੀ ਰਹਿਣੇ ਨੇ, ਇਹ ਸੱਚੇ ਰਹਿਣੀ ਹੈ ਹਰ ਵਕਤ। ਸਕੂਲ ਵੀ ਦੇਖੋ ਨਾ, ਸਕੂਲ ਕਾਲਜ ਵੀ ਰਹਿਣੇ ਨੇ, ਅਨਪੜ੍ਹ ਪੈਦਾ ਵੀ ਹੁੰਦੇ ਰਹਿਣੇ ਨੇ, ਪੜ੍ਹਦੇ ਵੀ ਜਾਣੇ ਨੇ, ਵਿੱਚੋਂ ਫੇਲ ਹੁੰਦੇ ਵੀ ਚਲੇ ਜਾਣੇ ਨੇ, ਨਾ ਸਕੂਲ ਜਾਣੇ ਵਾਲੇ ਵੀ ਰਹਿਣੇ ਨੇ ਜਿਹਨਾਂ ਨੇ ਜਾਣਾ ਹੀ ਨਹੀਂ, ਇਹ ਸਾਰਾ ਕੁਝ ਰਹਿਣਾ। ਅਨਪੜ੍ਹ ਹੋਰ ਜੰਮੀ ਜਾਂਦੇ ਨੇ, ਜੇ ਤਾਂ ਜੰਮਣੇ ਬੰਦ ਹੋ ਜਾਣ ਫਿਰ ਤਾਂ ਸਕੂਲ ਕਾਲਜ ਬੰਦ ਹੋ ਜਾਣ, ਜਦੋਂ ਜੰਮਣੇ ਨੀ ਬੰਦ ਹੁੰਦੇ ਅਗਿਆਨੀ, ਇਹ ਚੱਲਦਾ ਰਹਿੰਦਾ ਹੁੰਦਾ ਸਿਲਸਿਲਾ, ਇਹ ਹੋਰ ਜੰਮੀ ਜਾਂਦੇ ਨੇ, ਦੁਆ ਦੁਆ ਜਨਮ ਤੀਆਂ ਤੀਆਂ ਫਿਰ ਲਈ ਜਾਂਦੇ ਨੇ, ਉਹੋ ਜਿਹੇ ਵੀ ਪੈਦਾ ਹੁੰਦੇ ਰਹਿਣੇ ਨੇ, ਦੇਵਤੇ ਵੀ ਪੈਦਾ ਹੁੰਦੇ ਰਹਿਣੇ ਨੇ, ਜਿਹੜੇ ਦੈਂਤ ਵੀ ਪੈਦਾ ਹੁੰਦੇ ਰਹਿਣੇ ਨੇ, ਗੁਰਮੁਖ ਵੀ ਪੈਦਾ ਹੁੰਦੇ ਰਹਿਣੇ ਨੇ, ਇਹ ਤਿੰਨੇ ਚੀਜ਼ਾਂ ਹੀ ਰਹਿਣੀਆਂ ਨੇ, ਤਿੰਨੇ ਕਾਲਾਂ ਚ ਸੱਚ ਹੈ ਬਾਣੀ, ਇਹ ਸਿਲਸਿਲਾ ਚੱਲਦਾ ਹੀ ਰਹਿਣਾ। ਹਾਂਜੀ,
ਐਸੇ ਲੋਕ ਨੂੰ ਸਿਉਂ ਕਿਆ ਕਹੀ ਹੈ,
ਕਹਿੰਦੇ ਹੁਣ ਇਹੋ ਜਿਹੇ ਲੋਕਾਂ ਨੂੰ ਦੱਸੋ ਕੀ ਕਹੀਏ, ਨਾ ਤਾਂ ਉਹ ਸਮਝਣਾ ਚਾਹੁੰਦੇ ਨੇ, ਨਾ ਉਹਨਾਂ ਨੂੰ ਗਿਆਨ ਹੈ, ਕੀ ਕਹੋਗੇ ਤੁਸੀਂ ਉਹਨਾਂ ਨੂੰ, ਸਿਰ ਫਿਰੇ ਨੇ ਸਾਰੇ, ਉਦੋਂ ਵੀ ਸੀ ਕਬੀਰ ਵਿਹੜੇ, ਹੁਣ ਵੀ ਹੈਗੇ ਨੇ, ਆਹ ਜਿਹੜੇ ਸਿਰ ਫਿਰੇ ਕਬੀਰ ਜਿਹਨਾਂ ਦੀ ਗੱਲ ਕਰਦਾ, ਇਹ ਉਹਨਾਂ ਦੀ ਔਲਾਦ ਨੇ, ਉਹਨਾਂ ਦੀ ਔਲਾਦ ਨੇ ਇਹ ਜਿਹਨਾਂ ਦੀ ਕਬੀਰ ਗੱਲ ਕਰਦਾ। ਸਿੱਖ ਬਣ ਗਏ, ਉਹਨਾਂ ਨੂੰ ਪਤਾ ਨੀ ਕਿਵੇਂ ਬਣ ਗਏ, ਲਾਲਚ ਨੂੰ ਬਣ ਗਏ, ਉਦੋਂ ਬੰਦੇ ਬਹਾਦਰ ਵੇਲੇ ਬਣ ਗਏ, ਇਹਨਾਂ ਦੇ ਬਜ਼ੁਰਗ ਪਤਾ ਨੀ ਕਿਵੇਂ ਬਣ ਗਏ, ਪਰ ਅੰਦਰ ਉਹੀ ਚੀਜ਼ ਹੈ। ਵਿਗਾੜਨ ਵੀ ਆਏ ਸੀ ਗੁਰਮਤ ਨੂੰ, ਹੋ ਸਕਦਾ ਵਿਗਾੜਨ ਵਾਸਤੇ ਆਏ ਹੁਣ, ਜਿਹੜੇ ਵਿਗਾੜਨ ਆਏ ਤੇ ਨਾ ਪੈਦਾ ਕੁਛ ਬੈਠੀਏ, ਉਹਨਾਂ ਚੋਂ ਹੀ ਨੇ, ਉਹਨਾਂ ਦੀ ਔਲਾਦ ਨੇ।
ਜੋ ਪ੍ਰਭ ਕੀਏ ਭਗਤੀ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ।
ਭਗਤੀ ਤੇ ਬਾਹਜ ਤਾਂ ਪਰਮੇਸ਼ਰ ਨੇ ਕੀਤੇ ਹੋਏ ਨੇ, ਇਹ ਵਾਰ ਵੀ ਰੱਖਣੇ ਨੇ, ਇਹ ਭਗਤੀ ਤੇ ਸੱਖਣੇ ਨੇ, ਬਾਹਜ ਸੱਖਣੇ। ਭਗਤੀ ਕੀ ਹੈ? ਭਗਤੀ ਗੁਰਮਤ ਦੀ ਸੋਝੀ ਹੈ, ਗੁਰਮਤ ਦੀ ਸੋਝੀ ਤੇ ਜਿਹੜੇ ਬਾਂਝੇ ਰੱਖੇ ਨੇ ਨਾ, ਇਹ ਡੱਬੇ ਤਾਂ ਪੂਰੇ ਸਹੀ ਨੇ, ਪ੍ਰਿੰਟ ਵੀ ਸਹੀ ਹੈ, ਪਰ ਅੰਦਰੋਂ ਖਾਲੀ ਨੇ, ਪੈਕਿੰਗ ਪੈਕਿੰਗ ਹੈ ਇਹਨਾਂ ਕੋਲ, ਆਪਣਾ ਜਿਹੜਾ ਸਰੂਪ ਹੈ ਨਾ, ਸਿੱਖੀ ਸਰੂਪ ਜਿਹਨੂੰ ਕਹਿੰਦੇ ਨੇ, ਪੈਕਿੰਗ ਹੈ, ਵਿੱਚ ਨੀ ਹੈ ਕੁਛ, ਵਿੱਚ ਖਾਲੀ ਹੈ। ਜਦੋਂ ਦੇਸੀ ਘਿਓ ਦਾ ਡੱਬਾ ਵੀ ਠੀਕ ਹੋਵੇ, ਬਾਹਰੋਂ ਵੀ ਸਹੀ, ਉਹਦਾ ਦੂਏ ਡੱਬੇ ਜਾਏ ਜੇ ਦੇਸੀ ਘਿਓ ਵਾਲੇ ਨੇ, ਬਾਹਰੋਂ ਉਹੋ ਜਿਹਾ ਹੀ ਹੋਵੇ, ਰੰਗ ਰੂਪ ਉਹਦਾ ਬਣਾਇਆ ਹੋਇਆ, ਲਿਖਿਆ ਵੀ ਸਭ ਕੁਝ ਹੋਵੇ, ਰੰਗ ਵੀ ਉਹੋ ਜਿਹਾ ਹੋਵੇ, ਡੱਬਾ ਵੀ ਉਸੇ ਸਾਈਜ਼ ਦਾ ਹੋਵੇ, ਪਰ ਅੰਦਰੋਂ ਖਾਲੀ ਹੋਵੇ, ਆ ਕੁਝ ਹੋਰ ਭਰਿਆ ਹੋਵੇ, ਅੰਦਰ ਕੁਛ ਹੋਰ ਹੈ ਇਹਨਾਂ ਦੇ, ਬਾਹਰੋਂ ਸਰੂਪ ਸਿੱਖੀਦਾ, ਬਾਹਰੋਂ ਸਰੂਪ ਸਿੱਖੀਦਾ, ਅੰਦਰ ਮਾਲ ਪੰਡਤ ਵਾਲਾ, ਅੰਦਰ ਪੰਡਤ ਵਾਲਾ ਮਾਲ ਭਰਿਆ ਹੋਇਆ, ਉਸ ਉਹ ਫਿਰ ਕਾਹਦੇ ਨੇ? ਭਗਤੀ ਤੇ ਬਾਹਜ ਨੇ,
ਤਿੰਨ ਤੇ ਸਦਾ ਡਰਾਨੇ ਰਹੀ।
ਉਹਨਾਂ ਦੇ ਵਿੱਚ ਸਿਮਰਤ ਸ਼ਾਸਤਰ ਦਾ ਗਿਆਨ ਹੈ, ਉਹੀ ਤਾਂ ਹੀ ਤਾਂ ਕਹੀ ਜਾਂਦੇ ਨੇ ਚੰਡੀ ਪੱਥਰ ਦੀ ਹੁੰਦੀ ਹੈ, ਇਹਨਾਂ ਦੀ ਤਾਂ ਪੱਥਰ ਦੀ ਹੋਈ ਹੈ, ਫਿਰ ਉਹਨਾਂ ਦੀ ਪੱਥਰ ਦੀ ਹੋਈ ਹੈ, ਉਹ ਤਾਂ ਉਹਨੂੰ ਮੰਨਣਾ ਪੈ ਗਿਆ ਹੁਣ ਦਰਸ਼ਨ ਨੂੰ, ਜੇ ਅਰਥ ਨਾ ਪੈਂਦੇ ਕਦੇ ਨੀ ਬਣਦਾ, ਹੁਣ ਪ੍ਰੈਸ਼ਰ ਪਿਆ ਵੀ ਆਹ ਇਹਦਾ ਜਵਾਬ ਦੇ ਆ ਮਨ, ਉਹ ਮੰਨਣਾ ਪੈ ਗਿਆ, ਕਾਹਨੂੰ ਮੰਨਦਾ ਸੀ, ਤਾਂ ਮਜਬੂਰੀ ਹੈ, ਮੰਨਣਾ ਪੈ ਗਿਆ, ਅਧੂਰੇ ਹੁਣ ਨਹੀਂ ਮੰਨਦੇ, ਉਹ ਧਰਮ ਦੇ ਪੱਕੇ ਨੇ ਨਾ ਆਪਣੇ ਦੇ, ਉਹਨਾਂ ਦਾ ਆਪਣਾ ਧਰਮ ਹੈ, ਉਹ ਆਪਣੇ ਧਰਮ ਦੇ ਪੱਕੇ ਨੇ, ਉਹ ਨਹੀਂ ਮੰਨਦੇ, ਹੁਣ ਪੰਡਿਤ ਨਹੀਂ ਮੰਨਿਆ, ਜੋਗੀ ਨਹੀਂ ਮੰਨੇ, ਐ ਨੇ ਉਹ ਜੋਗ ਪ੍ਰਭ ਕਹਿੰਦੇ ਭਗਤੀ ਦੇ ਬਾਅਦ 300 ਸਦਾ ਡਰਾਨੇ ਰਹੀਏ, ਕਹਿੰਦੇ ਇਹਨਾਂ ਦੇ ਡਰਦੇ ਹੀ ਰਹੋ, ਤੁਸੀਂ ਦੂਰ ਰਹੋ ਇਹਨਾਂ ਤੇ।
ਰਹੋ ਆਪ ਨਾ ਦੇਹੇ ਚੁਰੂ ਭਰ ਪਾਣੀ,
ਡਰਾਨੇ ਕਾਹਤੇ ਰਹੀਏ, ਜਿਹੜਾ ਕੰਮ ਤੁਸੀਂ ਕਰਨਾ ਹੈ ਹੁਣ ਇਹਨਾਂ ਨੇ ਉਹਦੇ ਖਿਲਾਫ਼ ਕਰਨਾ, ਇਹਨਾਂ ਨੇ ਲੋਕ ਡਬੋਣੇ ਨੇ, ਤੁਸੀਂ ਤਾਰਨੇ ਨੇ, ਇਹਨਾਂ ਤੇ ਨਿਗਾਹ ਰੱਖਿਓ, ਡਰ ਹੁਣ ਨਹੀਂ ਹੈਗਾ, ਇਹਨਾਂ ਤੇ ਨਿਗਾਹ ਰੱਖਿਓ, ਡੋਬਣ ਵਾਲੇ ਨੇ ਸ੍ਰਿਸ਼ਟੀ ਨੂੰ। ਇਹ ਡੋਬਣ ਵਾਲੇ ਨੇ, ਲੋਕਾਂ ਨੂੰ ਕਿਹਾ ਵੀ ਡਰਦੇ ਰਹੋ, ਇਹਨਾਂ ਦੇ ਡੁਬੋਣ ਵਾਲੇ ਨੇ। ਅੱਗੇ ਆ ਗਿਆ, ਅੱਗੇ ਸਭ ਕੁਝ ਦੱਸਦਾ।
ਆਪਣਾ ਦੇਹ ਚੁਰੂ ਭਰ ਪਾਣੀ,
ਆਪ ਤਾਂ ਇੱਕ ਦੋ ਗੱਲਾਂ ਵੀ ਗਿਆਨ ਦੀਆਂ ਨਾ ਕੋਲ ਨਹੀਂ, ਚੁੱਲੂ ਭਰ ਪਾਣੀ। ਰਾਮ ਉਤਕ ਜਿਹੜਾ ਹੈਗਾ, ਜਿਹੜਾ ਗਿਆਨ ਅੰਮ੍ਰਿਤ ਹੈ, ਇੱਕ ਚੂੜੀ ਵੀ ਨਹੀਂ ਕਿਸੇ ਨੂੰ ਦੇ ਸਕਦੇ, ਇੱਕ ਘੁੱਟ ਵੀ ਨਹੀਂ ਹੈ ਨਾ, ਕੋਈ ਬੂੰਦ ਵੀ ਨਹੀਂ ਹੈ।
ਤਹੇ ਨੰਦੇ ਜਿਹੇ ਗੰਗਾ ਆਨੀ,
ਜਿਹਨੇ ਕਹਿੰਦੇ ਗੰਗਾ ਲਿਆ ਕੇ ਤੇ ਆ ਗੰਗਾ ਗਿਆਨ ਦੀ ਗੰਗਾ ਹੈ, ਗੁਰਮਤ ਗਿਆਨ ਦੀ। ਕਬੀਰ ਨੇ ਖੁਦ ਗੰਗਾ ਹੀ ਲੈ ਕੇ ਆਉਂਦੀ ਹੈ, ਇਹ ਗੰਗਾ ਵਿਚਾਰਧਾਰਾ, ਗੁਰਮਤ ਦੀ ਵਿਚਾਰਧਾਰਾ ਹੀ ਗੰਗਾ। ਜਿਹਨੇ ਗੰਗਾ ਹੀ ਲੈ ਆਉਂਦੀ, ਵਿਚਾਰਧਾਰਾ ਹੀ ਪੂਰੀ ਪ੍ਰਗਟ ਕਰਤੀ ਲਿਆ ਕੇ, ਉਹਦੀ ਨਿੰਦਿਆ ਕਰਦੇ ਨੇ। ਕਬੀਰ ਦੀ ਵੀ ਨਿੰਦਿਆ ਕਰਦੇ ਸੀ ਨਾ, ਲੈ ਜੀ ਇਹ ਤਾਂ ਉਲਟਾ ਹੀ ਕਰਤਾ, ਅਗਲੇ ਕਿਤੇ ਰਿਸ਼ੀ ਮੁਨੀ ਕਿਤੇ ਐ ਸੀ, ਦੁਨੀਆਂ ਪਾਗਲੇ ਸੀ, ਪਾਗਲ ਤਾਂ ਸੀ ਉਹ ਦੁਨੀਆਂ ਸਾਰੀ, ਪਾਗਲ ਆਉਂਦੀ ਘਰ ਛੱਡ ਕੇ ਇੱਥੇ ਕਿਉਂ ਆਉਂਦੇ, ਜੇ ਦੁਨੀਆਂ ਪਾਗਲ ਨਹੀਂ ਸੀ ਤਾਂ ਸੱਚਖੰਡ ਛੱਡ ਕੇ ਇੱਥੇ ਕਿਉਂ ਆਉਂਦੇ, ਪਾਗਲ ਹੀ ਆ ਇੱਥੇ ਆਏ ਹੋਏ। ਸੱਚ ਦਾ ਵਿਰੋਧ ਕਰਨ ਵਾਲਾ ਅਕਲਮੰਦ ਹੁੰਦਾ, ਸਾਰੇ ਜਿਹੜੇ ਇੱਥੇ ਨੇ ਸੱਚ ਦਾ ਵਿਰੋਧ ਕਰਕੇ ਆਏ ਹੋਏ ਨੇ, ਇੱਥੇ ਹੁਣ ਵੀ ਕਰੀ ਜਾਂਦੇ ਨੇ ਵਿਰੋਧ। ਉਹ ਸੱਚ ਦਾ ਵਿਰੋਧੀ, ਸੱਚ ਤਾਂ ਸਭਨਾ ਕਾ ਖਸਮ ਹੈ, ਉਹਦਾ ਕਰੇ ਵਿਰੋਧ, ਤੇ ਪਾਗਲ ਨਹੀਂ ਤਾਂ ਹੋਰ ਕੀ ਹੈ ਫਿਰ। ਅਕਲ ਵਾਲਾ ਕੋਈ ਨੀ ਸੰਸਾਰ ਚ ਆਇਆ, ਇੱਥੇ ਆਏ ਨੂੰ ਵੀ ਜੇ ਅਕਲ ਆ ਜਾਏ ਤਾਂ ਘਰ ਚਲਾ ਜਾਊਗਾ, ਜਿਹੜਾ ਇੱਥੇ ਅਕਲ ਆ ਗਈ ਜਿਹਨੂੰ ਉਹ ਘਰ ਚਲਾ ਜਾਊਗਾ, ਜਿਹੜਾ ਸੱਚ ਨੂੰ ਬੰਨ ਗਿਆ, ਸੱਚ ਤੇ ਭਰੋਸਾ ਕਰ ਗਿਆ, ਆਪਣੀ ਗਲਤੀ ਮੰਨ ਲਈ, ਉਹੀ ਜਾਊਗਾ ਸੱਚਖੰਡ, ਹੋਰ ਨਹੀਂ ਜਾ ਸਕਦਾ ਕੋਈ। ਉਹ ਬਖਸ਼ਿਆ ਜਾਊਗਾ, ਉਹ ਬਖਸ਼ਿਆ ਉਹੀ ਜਾਊਗਾ ਜਿਹਨੇ ਅਪਰਾਧ ਕੀਤਾ। ਮਾਧੋ ਹਮ ਐਸੇ ਅਪਰਾਧੀ, ਸਾਰੀ ਦੁਨੀਆਂ ਅਪਰਾਧੀ ਹੈ, ਗੁਰਬਾਣੀ ਕਹਿੰਦੀ ਹੈ। ਇਹ ਕਹੋ, ਉਹ ਕਹਿਣ ਵੀ ਅਪਰਾਧੀ ਗਲਤ ਕਿਹਾ ਹੋਇਆ ਗੁਰਬਾਣੀ ਨੇ, ਅੱਜ ਤੱਕ ਕਿਸੇ ਨੇ ਕਿਹਾ ਗੁਰਬਾਣੀ ਗਲਤ ਕਹਿੰਦੀ ਹੈ ਕੁਛ? ਸਾਰੇ ਅਪਰਾਧੀ ਨੇ। ਜਿਨ ਪ੍ਰਭ ਜੀਓ ਪਿੰਡ ਤੇ ਦੀਨੇ, ਤਿਸਕੀ ਭਾਉ ਭਗਤ ਨਹੀਂ ਸਦੀ। ਅਪਰਾਧ ਵੀ ਕੀ ਕੀਤਾ ਉਹ ਵੀ ਦੱਸਦਾ, ਅਪਰਾਧ ਕੀ ਕੀਤਾ ਉਹ ਵੀ ਦੱਸਦਾ। ਉਹ ਬਾਹਰ ਤੁਸੀਂ ਭਾਉ ਭਗਤ ਕਰਦੇ ਹੋ ਪੱਥਰਾਂ ਦੀ ਜਾਂ ਬੰਦਿਆਂ ਦੀ, ਬੰਦੇ ਨੇ ਕੀ ਦਿੱਤਾ ਤੁਹਾਨੂੰ? ਬਾਹਰ ਬੰਦੇ ਨੇ ਕੀ ਦਿੱਤਾ ਤੁਹਾਨੂੰ? ਦੱਸੋ ਕੀ ਦਿੱਤਾ? ਜਨਮ ਬੰਦੇ ਨੇ ਦਿੱਤਾ ਉਹਨੂੰ ਜਿਹਨੂੰ ਗੁਰੂ ਆਉਂਦੇ ਹੋ। ਕੋਈ ਬੰਦਾ ਨੀ ਬਾਹਰ ਜਨਮ ਦੇ ਸਕਦਾ। ਉਹ ਗੱਲ ਜੇ ਪਰਮੇਸ਼ਰ ਦੀ ਉਹਨੇ ਦੱਸੀ, ਉਹਨੇ ਦੱਸ ਦਿੱਤੀ ਤੁਹਾਨੂੰ। ਉਹਨੇ ਆਪਣਾ ਅੱਗਾ ਸਵਾਲ ਲਿਆ, ਤੁਸੀਂ ਆਪਣਾ ਸਵਾਲ ਲਓ। ਉਹ ਤਾਂ ਇਹ ਕਹਿ ਰਿਹਾ ਭਾਈ, ਆਪਣੇ ਹੱਥੀ ਆਪਣਾ ਆਪੇ ਹੀ ਸਵਾਰੀਏ। ਤੁਸੀਂ ਕਹਿੰਦੇ ਹੋ ਇਹ ਗੁਰੂ ਬਾਹਰ ਫੜ ਕੇ ਲੈ ਜੂ, ਤਾਂ ਤੁਸੀਂ ਕਹਿ ਰਹੇ ਹੋ ਬਾਂਹ ਫੜ ਕੇ ਲੈ ਜੂ। ਉਹ ਤਾਂ ਨਹੀਂ ਕਹਿ ਰਿਹਾ ਮੈਂ ਬਾਂਹ ਫੜ ਕੇ ਲੈ ਜੂ, ਅਸੀਂ ਕਹਿ ਰਹੇ। ਜਿਹਨਾਂ ਲੋਕਾਂ ਨੇ ਆਪ ਕੱਖ ਨਹੀਂ ਕਰਨਾ, ਉਹ ਕਹਿੰਦੇ ਨੇ ਵੀ ਬਾਂਹ ਫੜ ਕੇ ਕੋਈ ਲੈ ਜਾਵੇ, ਅਸੀਂ ਨਹੀਂ ਜਾਣਾ, ਸਾਨੂੰ ਸਾਡੇ ਵਾਸਤੇ ਗੱਲ ਨਹੀਂ। ਆਪਣੇ ਹੱਥੀ ਆਪਣਾ ਆਪੇ ਕਾਲ ਸਵਾਲਣ ਵਾਸਤੇ ਹਿੰਮਤ ਨਹੀਂ ਜੁਟਾ ਪਾ ਰਹੇ, ਲੋਭ ਛੱਡਣ ਦੀ ਹਿੰਮਤ ਨਹੀਂ ਹੈ ਉਹਨਾਂ ਦੇ ਵਿੱਚ, ਮੋਹ ਛੱਡਣ ਦੀ ਹਿੰਮਤ ਨਹੀਂ ਹੈ ਉਹਨਾਂ ਦੇ ਵਿੱਚ। ਹਥਿਆਰ ਸੁੱਟਦੇ ਉਹਨਾਂ ਨੇ ਔਕੜਾਂ ਦੇ ਸਾਹਮਣੇ ਹਥਿਆਰ ਸੁੱਟੇ ਹੋਏ ਨੇ। ਜਿਹੜਾ ਹਥਿਆਰ ਸੁੱਟ ਦੇਵੇ ਗੁਲਾਮ ਹੁੰਦਾ, ਕੋਈ ਨੀ ਬਚਾ ਸਕਦਾ ਉਹਨੂੰ। ਜਿਹੜਾ ਜਿਹੜੀ ਫੌਜ ਹਥਿਆਰ ਸੁੱਟ ਦੇਵੇ ਗੁਲਾਮ ਹੋ ਜਾਂਦੀ ਹੈ, ਜਿਹੜਾ ਮੁਲਕ ਹਥਿਆਰ ਸੁੱਟਦਾ ਦੂਏ ਦਾ ਗੁਲਾਮ ਹੋ ਜਾਂਦਾ ਹੁੰਦਾ। ਗੁਲਾਮੀ ਦੀ ਜ਼ਿੰਦਗੀ ਹੈ ਜੀਓ ਇੱਥੇ, ਫਿਰ ਇੱਥੇ ਤਾਂ ਗੁਲਾਮੀ ਦੀ ਜ਼ਿੰਦਗੀ। ਆਜ਼ਾਦੀ ਕਿੱਥੇ? ਆਜ਼ਾਦੀ ਸੱਚਖੰਡ ਚ। ਖਾਲਸਾ ਆਜ਼ਾਦ ਤਾਂ ਹੀ ਕਹਿੰਦੇ ਨੇ, ਐਵੇਂ ਨੀ ਕਹਿੰਦੇ ਹੁੰਦੇ। ਖਾਲਸਾ ਆਜ਼ਾਦ ਹੈ, ਜਿਹੜਾ ਖਾਲਸਾ ਉਹ ਆਜ਼ਾਦ ਹੈ, ਸੰਸਾਰ ਚੋਂ ਵੀ ਆਜ਼ਾਦ ਹੈ ਉਹ। ਸੰਸਾਰ ਚੋਂ ਆਜ਼ਾਦੀ ਲੈਣੀ, ਔਰ ਗਾਹਾਂ ਤਾਂ ਕੋਈ ਆਜ਼ਾਦੀ ਗੁਲਾਮੀ ਦੀ ਗੱਲ ਹੈ ਨੀ, ਗਾਹਾਂ ਤਾਂ ਗੁਲਾਮੀ ਵਾਲੀ ਕੋਈ ਗੱਲ ਹੈ ਹੀ ਨੀ, ਆਜ਼ਾਦੀ ਗੁਲਾਮੀ ਇੱਥੇ ਹੀ ਹੈ। ਹਾਂਜੀ,
ਤੇ ਨਿੰਦੇ ਜਿਹੇ ਗੰਗਾ ਆਨੀ,
ਨਿੰਦਿਆ ਉਹਦੀ ਕਰਦੇ ਨੇ ਜਿਹਦੇ ਗੰਗਾ, ਭਗਤਾਂ ਦੀ ਨਿੰਦਿਆ ਕਰਦੇ ਨੇ, ਕਹਿਣ ਦਾ ਮਤਲਬ ਭਗਤਾਂ ਦੀ ਨਿੰਦਿਆ ਕਰਦੇ ਨੇ। ਉਦੋਂ ਕਰਦੇ ਸੀ, ਅੱਜ ਨੀ ਹਿੰਮਤ ਕਿਸੇ ਦੀ, ਪਰ ਅੱਜ ਵੀ ਜਿਹੜਾ ਬੋਲੂਗਾ ਉਹਨੂੰ ਵੀ ਕਰ ਦੇਣਗੇ। ਉਹ ਮੂੰਹ ਤੇ ਨੀ ਕਹਿਣਗੇ, ਪਿੱਠ ਪਿੱਛੇ ਕਹਿ ਦੇਣਗੇ, ਦਬੇ ਸੁਰ ਚ ਕਹੀ ਜਾਂਦੇ ਹੁੰਦੇ ਨੇ।
ਬੈਠਤ ਉੱਠਤ ਕੁਟਲਤਾ ਚੱਲ,
ਕੀ ਹੈ ਇਹਨਾਂ ਦੇ ਵਿੱਚ? ਉੱਠਦੇ ਬੈਠਦੇ ਕੁਟਲਤਾ ਦੀ ਗੱਲ ਕਰਦੇ ਨੇ। ਅਜੇ ਮੈਂ ਸਪੋਕਸਮੈਨ ਲਿਖਦਾ ਕੁਟਲਤਾ ਦੀ ਗੱਲ, ਕੁਟਲ ਨੀਤੀ ਹੈ, ਕੁਟਲ ਹੁੰਦੀ ਹੈ, ਮਤਲਬ ਜਿੱਧਰ ਦੇਖਣਾ ਉਹਨਾਂ ਨੇ ਪਲਟ ਜਾਣਾ, ਇੱਕ ਤਾਂ ਉਹਨੇ ਚੇਕੇ ਗੱਲੇ ਨਹੀਂ ਕਰਨੀ, ਪਲਟੀ ਜਾਣਾ, ਬਿਆਨ ਬਦਲੀ ਜਾਣਾ, ਬਿਆਨ ਬਦਲੀ ਜਾਣ, ਜਿਵੇਂ ਆਪਣੀ ਲੋੜ ਹੋਵੇ ਉਧਰ ਨੂੰ ਬਦਲ ਜਾਣ। ਇਹ ਕੁਟਿਲਤਾ, ਸੰਸਾਰ ਤਾਂ ਕੁਟਿਲ ਨੂੰ ਚੰਗਾ ਸਮਝਿਆ ਹੋਇਆ, ਕੁਟਿਲ ਨੀਤੀ ਹੈ ਸਿਆਸਤਦਾਨਾਂ ਕੋਲ, ਸਿਆਸਤਦਾਨਾਂ ਨੂੰ ਫਿਰ ਕੌਣ ਚੰਗਾ ਸਮਝਦਾ? ਸਿਆਸਤ ਦੇਖੋ, ਕੁਟਿਲਤਾ ਵਾਲਾ ਸਵਾਰਥੀ ਹੁੰਦਾ, ਪਰਮਾਰਥੀ ਕੁਟਿਲਤਾ ਵਾਲਾ ਨਹੀਂ ਹੋ ਸਕਦਾ। ਪਰ ਪਰਮਾਰਥ ਵਿੱਚ ਕੁਟਿਲਤਾ ਵਾਸਤੇ ਕੁਟਿਲਤਾ ਅਪਰਾਧ ਹੈ, ਬਹੁਤ ਬੜਾ ਅਪਰਾਧ ਹੈ ਕੁਟਿਲਤਾ। ਸਿਆਸਤਦਾਨਾਂ ਵਾਸਤੇ ਗੁਣ ਹੈ ਕੁਟਿਲ ਨੀਤੀ, ਉਹਨਾਂ ਦਾ ਧਰਮ ਹੈ ਕੁਟਿਲ ਨੀਤੀ। ਸਿਆਸਤਦਾਨਾਂ ਵਾਸਤੇ ਕੁਟਿਲ ਨੀਤੀ ਧਰਮ ਹੈ, ਸਾਡੇ ਵਾਸਤੇ ਅਧਰਮ ਹੈ। ਸਾਡਾ ਜੋ ਅੰਦਰ ਹੈ ਉਹੀ ਬਾਹਰ ਹੈ, ਜੋ ਜ਼ਬਾਨ ਤੇ ਉਹੀ ਅੰਦਰ ਹੈ। ਉਹਨਾਂ ਦਾ ਅੰਦਰ ਕੁਛ ਹੈ, ਬਾਹਰ ਕੁਛ ਹੈ। ਕੁਟਿਲਤਾ ਹੁੰਦਾ ਅੰਦਰ ਕੁਛ ਤੇ ਬਾਹਰ ਕੁਛ, ਜਿਨ ਮਨ ਹੋਰ ਮੁੱਖ ਹੋਰ, ਇਹ ਕੁਟਿਲਤਾ ਨੀਤੀ ਹੈ। ਗੁਰਮੁਖ ਦੀ ਨਹੀਂ ਹੋ ਸਕਦੀ ਕੁਟਿਲਤਾ ਨੀਤੀ, ਗੁਰਮੁਖ ਵਾਸਤੇ ਅਪਰਾਧ ਹੈ, ਸੰਸਾਰ ਵਾਸਤੇ ਠੀਕ ਹੈ। ਸੰਸਾਰੀ ਲੋਕ ਕੁਟਿਲਤਾ ਨੂੰ ਚੰਗਾ ਸਮਝਦੇ ਨੇ, ਗੁਣ ਸਮਝਦੇ ਨੇ, ਕੁਟਲਿਆਂ ਦੀਆਂ ਕਿਤਾਬਾਂ ਪੜ੍ਹਦੇ ਨੇ ਵਿਦਵਾਨ। ਵਿਦਵਾਨਾਂ ਵਾਸਤੇ ਗੱਲ ਹੋ ਸਕਦੀ ਹੈ ਚੰਗੀ, ਗੁਰਮੁਖਾਂ ਵਾਸਤੇ ਨਹੀਂ ਚੰਗੀ। ਉਹ ਤਾਂ ਦੂਰ ਦ੍ਰਿਸ਼ਟੀ ਵਾਲੀ ਕੋਈ ਗੱਲ ਹੀ ਨਹੀਂ, ਉਹ ਤਾਂ ਹੁਣ ਨੇੜੇ ਹੀ ਹੁੰਦੀ ਹੈ, ਉਹਦੀ ਬਹੁਤ ਦ੍ਰਿਸ਼ਟੀ ਨੇੜੇ ਹੈ। ਕੁਟਲਿਆਂ ਦੀ ਅਕਲ ਬਹੁਤ ਛੋਟੀ ਹੈ, ਦੂਰ ਦ੍ਰਿਸ਼ਟੀ ਨਹੀਂ ਹੈ ਉਹ ਚ। ਸਵਾਰਥ ਹੈ ਤੇ ਚੋਰ ਕੀ ਹੈ, ਸਵਾਰਥ ਸਿੱਧੀ ਹੈ। ਸਵਾਰਥ ਸਿੱਧੀ ਵਿਦਵਾਨ ਕੋ ਹੁੰਦੀ ਹੈ, ਪੰਡਿਤ ਵੀ ਸਵਾਰਥੀ ਹੈ। ਸਵਾਰਥੀ ਆਦਮੀ ਕੁਟਲ ਨੀਤੀ ਵਾਲਾ ਹੁੰਦਾ, ਊਠ ਤੇ ਬੈਠ ਤੇ
ਕੁਟਲਤਾ ਚਾਲਾਂ,
ਕੁਟਲਤਾ ਦੀਆਂ ਚਾਲਾਂ ਚੱਲਦੇ ਨੇ ਸਵਾਰਥ ਦੀਆਂ, ਸਵਾਰਥੀ ਨੇ।
ਆਪ ਗਏ ਔਰ ਹੁਣ ਘੱਲ,
ਆਪ ਤਾਂ ਗਏ ਘਰ ਬਾਰੋਂ, ਆਪ ਤਾਂ ਗਏ ਹੋਇਆ ਹੈ ਜੀ, ਆਪਣਾ ਜਨਮ ਦਾ ਲਿਆ ਗੋਆ, ਹੋਰਾਂ ਦਾ ਵੀ ਗਾਉਣਾ ਚਾਹੁੰਦੇ ਨੇ। ਆਪ ਦਾ ਨਾ ਸਿੱਖੀ ਹੈ, ਨਾ ਸਿੱਖੀ ਦੇ ਰਾਹ ਤੇ ਜਾਣਾ ਇਹਨਾਂ ਨੇ, ਦੂਜਿਆਂ ਨੂੰ ਵੀ ਛਡਾਈ ਜਾਂਦੇ, ਜਿਹੜੀ ਹੈਗੀ ਇਹ ਵੀ ਛੱਡ ਦੋ ਜੀ। ਅੰਮ੍ਰਿਤ ਜੀ ਛਕਾਇਆ ਹੀ ਨਹੀਂ, ਪਤਾਸੇ ਪਾਏ ਹੀ ਨਹੀਂ, ਉਹ ਜੀ ਬਾਣੀਆਂ ਪੜ੍ਹੀਆਂ ਹੀ ਨਹੀਂ, ਫਿਰ ਕੀਤਾ ਕੀ ਸੀ ਇਹ ਵੀ ਦੱਸ ਦੋ। ਇਹ ਨਹੀਂ ਪਤਾ ਕੀਤਾ ਕੀ ਸੀ, ਪਰ ਆਹ ਨਹੀਂ ਕੀਤਾ ਜਿਹੜਾ ਤੁਸੀਂ ਕਰਦੇ ਹੋ, ਜਿਹੜਾ ਤੁਸੀਂ ਕਰਦੇ ਹੋ ਇਹ ਨਹੀਂ ਕੀਤਾ, ਕੀਤਾ ਕੀ ਸੀ ਪਤਾ ਨਹੀਂ, ਛੱਡਦੇ ਹੋ ਇਹ। ਪਰ ਤੁਸੀਂ ਇਹਨੇ ਔਰ ਗਏ, ਆਪ ਗਏ ਔਰ ਕੋ ਗੱਲ,
ਔਰ
ਆਪ ਤਾਂ ਸਿੱਖੀ ਦੇ ਨੇੜੇ ਨਹੀਂ ਗਏ, ਦੂਜਿਆਂ ਨੂੰ ਵੀ ਕਹਿੰਦੇ ਛੱਡ ਕੇ ਜਿਹੜੇ ਉਹ ਕਰਦੇ ਹੋ ਵੀ ਪਰੇ ਹੋ ਜੋ, ਐ ਨੀ ਕਹਿੰਦੇ ਵੀ ਭਾਈ ਇੰਨਾ ਕੁ ਠੀਕ ਹੈ ਤੁਹਾਡਾ ਜਿਹੜਾ ਕਰਦੇ ਤੇ ਗਾਹ ਚੰਗਾ ਠੀਕ ਆਏ ਆਹ ਕਰੋ, ਆਹ ਗਲਤ ਕਰ ਰਹੇ ਹੋ ਆਹ ਠੀਕ ਕਰੋ, ਇਹ ਨਹੀਂ ਕਹਿ ਰਹੇ। ਗੁਰਬਾਣੀ ਦੇ ਅਰਥ ਦੱਸਦੇ ਹੋ ਵੀ ਭਾਈ ਆਹ ਗਲਤ ਕਰ ਰਹੇ ਆਪਾਂ ਆਹ ਕਰੋ, ਫਿਰ ਤਾਂ ਉਹੀ ਨਾ ਗੱਲ ਕੋਈ। ਉਹਦਾ ਕਹਿੰਦੇ ਜਿਹੜਾ ਕਰਦੇ ਵੀ ਛੱਡ ਦਿਓ, ਕਰੀਏ ਕਿ ਛੱਡੋ ਪਰੇ ਕੁਛ ਵੀ ਨਾ ਕਰੋ, ਨਾ ਆਪ ਕਰਨਾ ਨਾ ਦੂਏ ਨੂੰ ਕਰਨ ਦੇਣਾ। ਉਹ ਤਾਂ ਇਹ ਕੁਛ ਕੀਤਾ ਉਹਨਾਂ ਨੇ, ਹੁਣ ਸਿੰਘ ਜਿਹੜੇ ਰੌਲਾ ਪਾਉਂਦੇ ਨੇ ਇਹਨੇ ਬਹੁਤ ਕੁਛ ਕੀਤਾ, ਦੱਸਣ ਕੀਤਾ ਕੀ ਹੈ ਇਹ ਤਾਂ ਕੋਈ ਨਹੀਂ ਦੱਸਦਾ ਵੀ ਇਹਨੇ ਕੀਤਾ ਕੀ ਹੈ, ਕੀ ਪ੍ਰਾਪਤ ਹੋਇਆ ਉਹਨਾਂ ਨੂੰ ਸਪੋਕਸਮੈਨ ਤੋਂ ਅੱਜ ਤੱਕ, ਆ ਉਹ ਕਿਤਾਬਾਂ ਤੋਂ ਜਿਹੜੀਆਂ ਕਾਲੇ ਫਗਾਨੇ ਦੀਆਂ ਨੇ, ਉਹ ਦੱਸੇ ਕੋਈ ਪ੍ਰਾਪਤੀ ਗਿਆਨ ਦੀ ਫਾਲਤੂ ਕੀ ਹੋਈ ਹੈ ਤੁਹਾਨੂੰ, ਉਹ ਕੋਈ ਨਹੀਂ ਦੱਸਦਾ, ਉਹ ਨੀ ਕੋਈ ਦੱਸ ਰਿਹਾ। ਬਸ ਵਿਰੋਧ ਖਾਤਰ ਵਿਰੋਧ ਕਰਦੇ ਨੇ, ਵਿਰੋਧ ਹੋਊ ਉਹਨਾਂ ਦਾ, ਚਲੋ ਅਕਾਲੀ ਦਲ ਨਾਲ ਵਿਰੋਧ ਹੋਊ, ਐਜੀ ਪੀ ਸੀ ਨਾਲ ਵਿਰੋਧ ਹੋਊ, ਗੁਰੂ ਨਾਲ ਵੀ ਵਿਰੋਧ ਹੈ ਤੁਹਾਡਾ, ਗੁਰਬਾਣੀ ਨਾਲ ਵੀ ਵਿਰੋਧ ਹੈ, ਤੁਸੀਂ ਤਾਂ ਗੁਰਬਾਣੀ ਦਾ ਵਿਰੋਧ ਕਰਦੇ ਹੋ, ਵਿਚਾਰਧਾਰਾ ਦਾ ਵਿਰੋਧ ਕਰਦੇ ਹੋ, ਆਪਸ ਵਿੱਚ ਹੀ ਤੁਸੀਂ ਵਿਰੋਧੀ ਹੋ, ਵਿਰੋਧੀ ਆਪਸ ਵਿੱਚ ਹੀ ਤਾਂ ਵਿਰੋਧ ਕਰੋ ਨਾ, ਇਹਦੇ ਬਾਰੇ ਤੁਸੀਂ ਦੱਸੋ ਵੀ ਗੁਰਬਾਣੀ ਆਹ ਕਹਿੰਦੀ ਹੈ ਭਾਈ ਆਹ ਨਹੀਂ ਕਹਿੰਦੀ, ਉਹ ਕੋਈ ਨਹੀਂ ਦੱਸ ਰਿਹਾ, ਕੌਣ ਮੈਨੂੰ ਤੁਹਾਡੀ ਗੱਲ, ਇੰਨੇ ਲੋਕ ਪਾਗਲ ਨਹੀਂ ਹਨ ਜਿਹੜੇ ਤੁਸੀਂ ਸਮਝਦੇ ਹੋ, ਤੁਸੀਂ ਆਪ ਹੀ ਪਾਗਲ ਹੋ, ਜਾਣਦੇ ਨੇ ਲੋਕ, ਔਰ ਆਪ ਗਏ ਔਰ ਨੂੰ ਘੱਲ ਲਏ, ਇੰਨੀ ਗੱਲ ਸਾਰੇ ਸਮਝਦੇ ਨੇ।
ਛਾੜ ਕੁ ਚਰਚਾ ਆਣ ਨਾ ਜਾਣਾ,
ਛਾੜ ਕੁ ਚਰਚਾ, ਕੁ ਚਰਚਾ ਨੂੰ ਛੱਡ ਕੇ ਹੋਰ ਕੁਛ ਨਹੀਂ ਜਾਣਦੇ, ਆਹੀ ਗੱਲ ਹੈ। ਆਹ ਹੈ ਨੀ, ਆਹ ਹੈ ਨੀ, ਆਹ ਗਲਤ ਹੈ, ਆਹ ਗਲਤ ਹੈ, ਇਹਦੇ ਛੱਡ ਕੇ ਠੀਕ ਕੀ ਹੈ ਨਹੀਂ ਜਾਣਦੇ, ਹੋਰ ਕੁਛ ਨੀ ਜਾਣਦੇ, ਕੋਈ ਚਰਚਾ ਤੋਂ ਸਵਾ ਕੱਖ ਵੀ ਨੀ ਜਾਣਦੇ। ਇਹੀ ਗੱਲ ਹੈ, ਇਹਨਾਂ ਤੇ 100% ਹੀ ਲਾਗੂ ਹੈ ਜੀ, ਆ ਸ਼ਬਦ ਇਹਨਾਂ ਤੇ ਹੀ ਲਾਗੂ ਹੈ, ਇਹੋ ਜਿਹੀ ਉਹ ਤੇ ਇਹੋ ਜਿਹੀ ਇਹਨੇ ਕੋਈ ਚਰਚਾ ਕੀਤੀ ਹੈ ਉਹਨੇ ਦਸਾਂ ਕਿਤਾਬਾਂ ਦੇ ਵਿੱਚ। ਉਹ ਕਹਿੰਦਾ ਪਰਮੇਸ਼ਰ ਨੂੰ ਹਥਿਆਰ ਨਹੀਂ ਕਿਹਾ ਜਾ ਸਕਦਾ, ਕਾਲਾ ਫਗਾਨਾ ਕਿਹਾ ਹੋਇਆ, ਨਾਮ ਨੂੰ ਨੇਜਾ ਕਿਹਾ ਹੋਇਆ। ਕਬੀਰ ਸਤਗੁਰ ਸੂਰਮੇ ਬਾਣ ਜੋ ਵਾਹਿਆ ਹੈ, ਇੱਕ ਬਾਣ ਕਾਹਦਾ ਵਾਹਿਆ ਸੀ ਫਿਰ, ਉਹ ਕੀ ਹੈ, ਨੇਜਾ ਨਾਮ ਨਿਸ਼ਾਨ, ਭਗਵਤੀ ਕੀ ਹੈ, ਤਲਵਾਰ ਹੈ, ਗਿਆਨ ਖੜਕ ਲਿਸੋ ਲੈ ਬਣ ਸਿਉ ਲੂਜ ਧਨ ਕੇ ਚੜਾਇਓ ਸੱਚ ਕਾ ਜਾਂ ਸੰਧਾ ਬਾਣ। ਇਹ ਕੀ ਕਿਹਾ ਹੈ, ਆਦ ਵਿੱਚ ਕਿਹਾ ਹੈ ਤਾਂ, ਤੇ ਫਿਰ ਉਹਨੇ ਕਿੱਥੋਂ ਪੜ ਲਿਆ ਵੀ ਕਿਹਾ ਨੀ, ਕਿਹਾ ਨੀ ਜਾ ਸਕਦਾ, ਸਬੂਤ ਕੀ ਦਿੱਤਾ ਉਹਨੇ, ਕੁਛ ਨੀ। ਕੀ ਕਹਿਣਾ ਚਾਹੁੰਦਾ ਸੀ, ਉਹ ਲੀਹਾਂ ਲਾਉਣਾ ਚਾਹੁੰਦਾ ਸੀ, ਸਿੱਖੀ ਛੱਡ ਦਿਓ। ਆਖਿਰ ਉਹਦਾ ਮੁੱਦਾ ਕੀ ਸੀ ਪੁਲਿਸ ਵਾਲੇ ਦਾ, ਉੜਕੀਏ ਦਾ, ਆਪ ਤਾਂ ਸਿੱਖ ਹੈ ਹੀ ਨੀ, ਆਪ ਤਾਂ ਬਾਬਰਕਾ, ਜਮਦਾ ਹੀ ਬਾਬਰਕਾ, ਉਹ ਬਾਬਰਕਾ ਕਹਿੰਦੇ ਜਿਹੜਾ ਪੁਲਿਸ ਦੀ ਨੌਕਰੀ ਕਰ ਜਾ ਬਾਬਰਕਾ ਹੁੰਦਾ, ਆਪ ਤਾਂ ਬਾਬਰਕਾ, ਉਹ ਬਾਬੇ ਕਹਿ ਨੂੰ ਮਤ ਦੇ ਰਿਹਾ, ਸਿੱਖ ਬਾਬੇ ਕਹਿੰਦੇ, ਬਾਬੇ ਦੇ ਬਹੁਤ ਸਿਆਣੇ ਨੇ ਬਾਬਰ ਕਿਆਂ ਨੂੰ, ਉਹ ਤਾਂ ਇੱਕੋ ਹੀ ਦੋ ਤਿੰਨ ਚਾਰ ਭਗਤੀਆਂ ਦੋ ਪਹਿਰੇ ਲੈ ਕੇ ਹੀ ਮਾਰਿਆ ਚੱਕ, ਇੱਕ ਲੇਖ ਦੇ ਵਿੱਚ ਅੱਧਾ ਡੇਢ ਕੇ ਪੇਜ ਲਿਖਿਆ ਸੀ ਉਹਦੇ, ਬਾਕੀ ਤਾਂ ਉਹਨਾਂ ਨੂੰ ਦੱਸਿਆ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਦੀ ਭਾਸ਼ਾ ਕੀ ਹੈ, ਸਮਝੀ ਕਿਵੇਂ ਜਾਊਗੀ, ਕਿਉਂ ਨੀ ਸਮਝ ਆਊਗੀ, ਬਾਕੀ ਤਾਂ ਇਹੀ ਗੱਲ ਸੀ। ਉਹਨੂੰ ਤਾਂ ਇੰਨੀ ਉਹ ਗੱਲ ਕਹੀ ਸੀ ਵੀ ਜਿਹਨੂੰ ਇਹ ਨੀ ਪਤਾ ਪਤਾਸਿਆਂ ਦਾ ਮਿੱਠਾ ਨਾਮ ਦਾ ਮਿੱਠਾ ਅੱਡ ਅੱਡ ਹੁੰਦੇ ਨੇ, ਨਾਮ ਦਾ ਮਿੱਠਾ ਮਨ ਨੂੰ ਮਿੱਠਾ ਲੱਗਣਾ, ਪਤਾਸਿਆਂ ਦਾ ਮਿੱਠਾ ਤਾਂ ਨਾਮ ਮਿੱਠਾ ਗੁਰਮੁਖਾਂ ਨੂੰ ਲੱਗਦਾ, ਪਤਾਸੇ ਮਿੱਠੇ ਗੁਰਮੁਖ ਹੋਵੇ ਮਨਮੁਖ ਹੋਵੇ ਦੋਹਾਂ ਨੂੰ ਲੱਗਦੇ ਨੇ। ਤੇ ਇਹਨੂੰ ਆਪਸ ਵਿੱਚ ਇਹਨੂੰ ਉਹਨੇ ਇਹਨੂੰ ਉਹਨੇ ਬਰਾਬਰ ਕਿਵੇਂ ਮੰਨਿਆ ਪਤਾਸੇ ਨੂੰ ਨਾਮ ਦੇ, ਉਹ ਚੀਜ਼ ਜੜ ਪਤਾਸੇ ਜੜ ਨਾਮ ਚੇਤਨ, ਚੇਤਨ ਦੇ ਪੀਣ ਵਾਲੀ ਚੀਜ਼, ਉਹ ਜੜ ਦੇ ਪੀਣ ਵਾਲੀ ਚੀਜ਼, ਜਿਹਨੂੰ ਇੰਨਾ ਗਿਆਨ ਨਹੀਂ ਹੈ, ਉਹ ਪੁਲਿਸ ਵਾਲਾ ਹੀ ਹੋ ਸਕਦਾ, ਬਾਬਰ ਕਾ ਹੀ, ਉਹ ਕੋਈ ਚਰਚਾ ਹੀ ਜਾਣਦਾ, ਉਹਨੂੰ ਹੋਰ ਨੀ ਕੁਛ ਪਤਾ, ਛੱਡ ਚਰਚਾ ਆਣ ਨਾ ਜਾਣਾ, ਕੁਛ ਨੀ ਜਾਣਦਾ ਸਵਾਏ ਕੋ ਚਰਚਾ ਤੋਂ, ਕੁਛ ਨੀ ਸੀ ਜਾਣਦਾ, ਹੁਣ ਵੀ ਨੀ ਜਾਣਦਾ, ਇਹ ਵੀ ਨੀ ਜਾਣਦੇ, ਜਿਹਨਾਂ ਨੂੰ ਹਿੰਮਤ ਹੈ ਜਿੱਥੇ ਕਹਿਣ ਚਰਚਾ ਕਰ ਲੈਣ, ਆਇਆ ਜਵਾਬ ਦੇ ਜਾਣ ਸਾਡੇ, ਉੱਥੇ ਜਵਾਬ ਦੇਣ
ਇੰਟਰਨੈਟ ਤੇ,
ਇਹ ਆਪਣਾ ਪਾ ਦੇਣ ਇੰਟਰਨੈਟ, ਰੋਜ਼ ਦਾ ਰੋਜ਼ ਜਵਾਬ ਦੇ ਜਾਣ, ਅਸੀਂ ਇਹਨਾਂ ਦਾ ਲਵਾਂਗੇ, ਲੱਗ ਜੂ ਪਤਾ ਲੋਕਾਂ ਨੂੰ ਕਿੰਨਾ ਪਾਣੀ ਹੈ ਤੁਹਾਡੇ ਚ। ਉਹ ਜਾਂ ਝੰਡਾ ਹੀ ਕੱਢਤਾ ਭਲਵਾਨਾ ਨੇ ਖਾੜੇ ਜਾ ਕੇ, ਗੁਰ ਥਾਪੀ ਦਿੱਤੀ ਕੰਡ ਜੀ, ਉਹ ਲੱਗ ਜੂਗਾ ਪਤਾ, ਪਾਣੀ ਦਾ ਵੀ ਤਾਂ ਪਤਾ ਲੱਗ ਜੂ ਕੀ ਹੈ ਤੁਹਾਡੇ ਚ, ਆਪੇ ਨਾਪ ਲੈਣਗੇ ਲੋਕ, ਸੰਗਤ ਨਾਪ ਲੈਣ, ਸਾਰੀ ਵਰਲਡ ਨਾਪ ਲੂ, ਸਿੱਖਾਂ ਦਾ ਕੀ ਹੈ। ਹਾਂਜੀ,
ਬ੍ਰਹਮਾ ਹੂੰ ਕੋ ਕਹੋ ਨਾ ਮੰਨੈ,
ਕਹਿੰਦਾ ਤਾਂ ਬ੍ਰਹਮਾ ਦਾ ਕਿਹਾ ਵੀ ਨੀ ਮੰਨਦੇ, ਪੰਡਤਾਂ ਦੀ ਗੱਲ ਹੈ, ਇਹਨਾਂ ਨੇ ਭਗਤਾਂ ਦਾ ਕਹਿਣਾ ਮੰਨ ਲਿਆ, ਗੁਰਬਾਣੀ ਦਾ ਮੰਨ ਲਿਆ, ਗੁਰੂ ਨਾਨਕ ਦਾ ਕਹਿਣਾ ਮੰਨ ਲਿਆ, ਆ ਕਬੀਰ ਬ੍ਰਹਮਾ ਹੀ ਹੈ, ਗੁਰਬਾਣੀ ਇੱਕੋ ਹੀ ਹੈ, ਕਿਸੇ ਨਾ ਨਾਨਕ ਦੀ ਬਾਣੀ ਹੈ, ਉਹ ਬਕਵਾਸ ਕਰਦੇ ਨੇ ਜਿਹੜਾ ਨਾਨਕ ਦੀ ਬਾਣੀ ਕਹਿੰਦਾ, ਬਕ ਮਾਰਦਾ, ਨਾ ਨਾਨਕ ਦੀ ਬਾਣੀ ਹੈ ਨਾ ਕਬੀਰ ਦੀ ਬਾਣੀ ਹੈ, ਇਹ ਤਾਂ ਪਰਮੇਸ਼ਰ ਦੀ ਬਾਣੀ ਹੈ, ਇਹ ਤਾਂ ਬੁਲਾਏ ਬੋਲੇ ਨੇ, ਉਹ ਤਾਂ ਲਿਖਿਆ ਸਿਰਲੇਖ ਵੀ ਕਬੀਰ ਦੁਆਰਾ ਉਚਾਰਨ ਕੀਤੀ ਹੋਈ ਹੈ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿਹੜੇ ਭਗਤ ਦੀ ਬਾਣੀ ਹੈ ਉਚਾਰੀ ਹੋਈ, ਇਹਦੇ ਵਿੱਚ ਸਿਰਲੇਖ ਤਾਂ ਆਏ ਨੇ ਵੀ ਭਗਤ ਕਬੀਰ ਜੀ ਦੀ ਬਾਣੀ ਹੈ, ਇਹਦੇ ਦੁਆਰਾ ਬੋਲੀ ਗਈ ਹੈ, ਨਹੀਂ ਇਹਦੇ ਬਾਰੇ ਗੁਰਬਾਣੀ ਬਾਰੇ ਤਾਂ ਸਾਫ਼ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸਾ ਹੋਏ, ਬਾਣੀ ਵੱਲੋਂ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ, ਇੱਕ ਵਚਨ ਹੈ ਮਹਾਂਪੁਰਖ, ਬੁਲਾਉਣ ਵਾਲਾ ਇੱਕ ਆ, ਬੋਲਣ ਵਾਲੇ ਬਥੇਰੇ, ਹਰ ਯੁੱਗ ਯੁੱਗ ਭਗਤ ਪਾਇਆ, ਸਮੇਂ ਸਮੇਂ ਸਿਰ ਭਗਤ ਆਉਂਦੇ ਰਹਿਣਗੇ, ਬੁਲਾਉਣ ਵਾਲਾ ਉਹੀ ਹੈ, ਬੋਲਣ ਵਾਲੇ ਅੱਡ ਅੱਡ ਨੇ, ਬੁਲਾਉਣ ਵਾਲਾ ਤਾਂ ਇੱਕੋ ਹੀ ਹੈ ਨਾ, ਪਿੱਛੇ ਤਾਂ ਇੱਕੋ ਹੀ ਹੈ ਨਾ ਬੁਲਾਉਣ ਵਾਲਾ, ਉਹਦੀ ਉਹ ਬਾਣੀ ਹੈ ਫਿਰ, ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ, ਨਾਨਕ ਦਾ ਕਹਿੰਦਾ ਜੋ ਬੁਲਾਉਂਦਾ ਮੈਂ ਉਵੇਂ ਬੋਲਦਾ, ਇਹ ਕਹਿੰਦੇ ਨੇ ਬਾਣੀ ਉਹ ਨਾਨਕ ਦੀ, ਇੰਨੀ ਗੱਲ ਦਾ ਜਿਹਨੂੰ ਗਿਆਨ ਨਹੀਂ ਹੈ, ਇੰਨੀ ਗੱਲ ਦਾ ਵੀ ਇਹਨੂੰ ਗਿਆਨ ਨਹੀਂ, ਉਹ ਗਾਹਾਂ ਕੀ ਕਰੂਗਾ, ਉਹਨੂੰ ਸਮਝ ਕਿੱਥੋਂ ਆਜੂ ਗੁਰਬਾਣੀ ਕੀ ਕਹਿੰਦੀ ਹੈ।
ਆਪ ਗਏ ਔਰ ਨੂੰ ਖੋਵੈ,
ਭਗਤ ਕਬੀਰ ਦੀ ਬਾਣੀ ਤਾਂ ਲਿਖ ਦਿੱਤੀ ਉਹਨਾਂ ਨੇ, ਭਗਤਾਂ ਦੀ ਬਾਣੀ ਭਗਤ ਕਬੀਰ ਜੀ ਉਹ ਕੀ ਇੱਥੇ ਸਿਰ ਲਿਖ ਦਿੱਤਾ, ਨਾਨਕ ਦੀ ਬਾਣੀ ਕਿੱਥੇ ਸਿਰ ਲਿਖਣੀ ਹੈ, ਦਿਖਾਓ ਕਿੱਥੇ, ਮਹੱਲੇ ਦੀ ਹੈ, ਮਹੱਲਾ ਪਹਿਲਾ, ਕਿਸੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਨਕ ਦੀ ਬਾਣੀ ਦਾ ਸਿਰਲੇਖ ਦਿਖਾਓ ਕਿੱਥੇ। ਪੰਜਵੇਂ ਪਾਤਸ਼ਾਹ ਨੇ ਬਾਣੀ ਦਰਜ ਕੀਤੀ ਹੈ ਨਾ, ਸਿਰਲੇਖ ਨਾਨਕ ਦਾ ਦੱਸੋ ਕਿੱਥੇ ਲਿਖੇ, ਨਾਨਕ ਦਾ ਜ਼ਿਕਰ ਨਹੀਂ ਹੈ ਕਿਤੇ ਬਾਣੀ ਦੇ ਵਿੱਚ, ਵੀ ਆ ਬਾਣੀ ਨਾਨਕ ਦੀ ਹੈ। ਮਹੱਲਾ ਪਹਿਲਾ ਉਹਨਾਂ ਦਾ ਇੰਨਾ ਖਿਆਲ ਰੱਖਿਆ ਨਾ, ਮਹੱਲਾ ਉਹ ਭਗਤਾਂ ਨੂੰ ਕਹਿ ਦਿੱਤਾ, ਭਗਤਾਂ ਦਾ ਸਿਰਲੇਖ ਦੇ ਦਿੱਤਾ, ਉਹ ਅਲੱਗ ਗੱਲ ਹੈ, ਉਹਨਾਂ ਦੀ ਮਰਜ਼ੀ ਦੇ ਦਿੱਤਾ ਕਿਉਂ ਦੇ ਦਿੱਤਾ ਉਹਦੀ ਵਜ੍ਹਾ, ਬਾਕੀ ਤਾਂ ਸਾਰੇ ਨਾਨਕ ਪਦ ਵਰਤਿਆ ਸਾਰਿਆਂ ਨੇ, ਮਹੱਲਾ ਪਹਿਲਾ ਦੂਜਾ ਲਿਖ ਦਿੱਤਾ, ਤੀਜਾ ਚੌਥਾ ਪੰਜਵਾਂ ਨੌਵਾਂ, ਬੁਲਾਉਣ ਵਾਲਾ ਇੱਕੋ ਹੀ ਹੈ, ਇਹਦਾ ਮਤਲਬ ਹੈ ਪਿੱਛੇ ਇੱਕੋ ਹੀ ਹੈ, ਤਾਂ ਕਰਕੇ ਲਿਖਿਆ ਬਾਣੀ ਮਹਾਂਪੁਰਖੀ, ਇਹ ਸਾਰੀ ਬਾਣੀ ਦੇ ਲਾਗੂ ਹੁੰਦੀ, ਇਹ ਬਾਣੀ ਮਹਾਂਪੁਰਖੀ ਭਗਤਾਂ ਦੀ ਵੀ ਲਾਗੂ ਹੁੰਦਾ, ਸਾਰੀ ਦੇ ਲਾਗੂ ਹੁੰਦਾ, ਤੁਰਕੀ ਬਾਣੀ ਹੈ ਜਿਹੜੀ ਮਹਾਂਪੁਰਖ ਦੀ ਹੈ, ਬਿਆਨ ਚਾਹੇ ਕਿਸੇ ਨੇ ਕਰਤੀ ਹੋ। ਗੁਰੂ ਨਾਨਕ ਦਾ ਕਹਿੰਦਾ ਮੈਂ ਅੱਖਰ ਵੀ ਇੱਕ ਆਪਣੀ ਮਰਜ਼ੀ ਨਾਲ ਨਹੀਂ ਪਾਇਆ, ਜਿਹੜੇ ਅੱਖਰ ਲਿਖੇ ਨੇ ਨਾ ਜਪਜੀ ਸਾਹਿਬ ਸਾਫ ਕਰਤਾ ਕਰਤਾ ਉਹਨਾਂ ਨੇ, ਅੱਖਰੀ ਨਾਮ ਅੱਖਰੀ ਸਾਲਾ, ਨਾਮ ਜੋ ਹੈ ਨਾ ਗਿਆਨ ਅੱਖਰਾਂ ਵਿੱਚ, ਤੁਹਾਡੇ ਤੁਹਾਨੂੰ ਮੈਂ ਅੱਖਰਾਂ ਦੇ ਜਾਣਾ, ਸਿਫਤ ਸਲਾਹ ਹੈ ਇਹ ਪਰਮੇਸ਼ਰ ਦੀ, ਹਰ ਗੁਣ ਗਾਇਨ ਹੈ ਇਹ, ਉਹਦੇ ਗੁਣ ਗਾਇਨ ਇਹ, ਅੱਖਰਾਂ ਦੇ ਜਾਣੀਆਂ ਤੁਹਾਨੂੰ, ਅੱਖਰਾਂ ਚ ਮਿਲਣੀ, ਅੱਖਰੀ ਨਾਮ ਅੱਖਰੀ ਸਾਲਾ, ਇਹ ਅੱਖਰ ਨੇ ਇਹਨੂੰ ਕੁਛ ਹੋਰ ਨਾ ਮੰਨ ਲਿਓ, ਇਹ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ, ਇਹਨਾਂ ਅੱਖਰਾਂ ਚ ਗੁਰਮੁਖ ਕੋਈ ਖੋਜੂਗਾ, ਇਹਨੂੰ ਕੁਛ ਹੋਰ ਨਾ ਸਮਝ ਲਿਓ ਅੱਖਰ ਨੇ ਇਹ, ਉਹਨਾਂ ਬਥੇਰਾ ਕੁਛ ਕਿਹਾ ਸੀ ਪਰ ਅਸੀਂ ਸਮਝਣ ਵਾਲੇ ਉਹ ਜਿਹੇ ਸੀ, ਅੱਖਰੀ ਗਿਆਨ ਗੀਤ ਗੁਣ, ਗਿਆਨ ਦੇ ਗੀਤ ਨੇ ਅੱਖਰਾਂ ਚ ਗਾਏ, ਜਿਹੜੇ ਗਾਏ ਨੇ ਨਾ ਉਹ ਅੱਖਰੀ ਰੂਪ ਹੈ, ਗਿਆਨ ਦੇ ਗੀਤਾਂ ਦਾ ਅੱਖਰੀ ਰੂਪ ਹੈ, ਜੋ ਗਿਆਨ ਦੇ ਗੀਤ ਗਾਏ ਹੋਏ ਨੇ ਉਹਦਾ ਅੱਖਰੀ ਰੂਪ ਹੈ, ਅੱਖਰੀ ਲਿਖਣ ਬੋਲਣ ਪਾਉਣ, ਅੱਖਰ ਅਸੀਂ ਤਾਂ ਕਹਿੰਦੇ ਕਿਉਂਕਿ ਲਿਖਤ ਹੈ, ਕਿਉਂਕਿ ਲਿਖਤ ਹੈ ਇਹਨੂੰ ਤਾਂ ਅੱਖਰ ਮੰਨਿਆ ਅਸੀਂ ਕਿਹਾ, ਔਰ ਕਹਿਣਾ ਵੀ ਚਾਹੀਦਾ ਅੱਖਰ, ਲਿਖਤ ਅੱਖਰੇ ਹੁੰਦੀ ਹੈ, ਜਿੱਥੇ ਤੱਕ ਲਿਖਤ ਹੈ ਅੱਖਰ ਨੇ, ਜਾਂ ਬੋਲਾਂਗੇ ਜਾਂ ਬਾਣੀ ਬਣੂਗੀ, ਅੱਖਰਾਂ ਦਾ ਨਾ ਲਿਖਤ ਮੰਨਿਓ ਬੋਲਣ ਤੇ ਬਾਣੀ ਮੰਨਿਓ, ਪਰ ਕਿਉਂਕਿ ਬਾਣੀ ਕੰਨਾਂ ਦਾ ਵਿਸ਼ਾ ਹੈ ਅੱਖਰ ਅੱਖਾਂ ਦਾ ਵਿਸ਼ਾ, ਅਸੀਂ ਇਹਨੂੰ ਬਾਣੀ ਮੰਨੀ ਜਾਂਦੇ ਹਾਂ, ਅੱਜ ਇਹ ਵੀ ਗਲਤੀ ਹੈ, ਉਹ ਬਾਣੀ ਦਾ ਕੰਨਾਂ ਦਾ ਵਿਸ਼ਾ ਹੈ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ, ਇਹਨਾਂ ਨੂੰ ਇੰਨਾ ਗਿਆਨ ਨਹੀਂ ਕੀ ਗਾਹਾਂ ਕੀ ਦੇਖਣਗੇ, ਇਹਨਾਂ ਨੂੰ ਮੁੱਢਲਾ ਹੀ ਗਿਆਨ ਨਹੀਂ ਹੈ, ਉਹ ਗਾਹਾਂ ਕੀ ਵਿਚਾਰਨਗੇ, ਇਹਨੂੰ ਗਾਹਾਂ ਦਾ ਬਹੁਤ ਗਾਹਾਂ ਬੁੱਧੀ ਦੀ ਲੋੜ ਹੈ, ਆਇਨੂੰ ਤਾਂ ਕਹੋਤੀ ਬਹੁਤੀ ਬੁੱਧੀ ਦੀ ਲੋੜ ਹੀ ਨਹੀਂ, ਇਹ ਗੱਲ ਨੂੰ ਸਮਝਣ ਵਾਸਤੇ ਕਿੰਨੀ ਕੁ ਬੁੱਧੀ ਦੀ ਲੋੜ, ਜਿਹੜਾ ਲੋਕਾਂ ਨੇ ਆਹ ਗੱਲ ਨਹੀਂ ਸਮਝੀ ਉਹ ਗਾਹਾਂ ਨਹੀਂ ਸਮਝ ਸਕਦੇ, ਇਹ ਤੋਂ ਗਾਹਾਂ ਨਹੀਂ ਸਮਝ ਸਕਦੇ, ਉਹ ਗਾਹਾਂ ਬਹੁਤ ਔਖੀ ਹੈ, ਗਾਹਾਂ ਗੱਲ ਬਰੀਕ ਆ ਜਾਣੀ ਹੈ, ਇਹ ਮੋਟੀ ਗੱਲ ਨਹੀਂ, ਜਿਹੜੇ ਸਮਝੇ ਬਰੀਕ ਕਿਵੇਂ ਸਮਝ ਲੈਣਗੇ, ਗਾਹਾਂ ਤਾਂ ਬਹੁਤ ਬਰੀਕ ਹੈ, ਅੱਗੇ ਤਾਂ ਖੰਨੇ ਉਹ ਤਿੱਖੀ ਬਾਲੋ ਨਿੱਕੀ ਹੈ ਇਤ ਮਾਰਗ ਜਾਣਾ, ਉਹ ਮਾਰਗ ਤਾਂ ਖੰਨੇ ਉਹ ਤਿੱਖੀ ਬਾਲੋ ਨਿੱਕੀ ਹੈ, ਇਹਨੂੰ ਇੰਨੀ ਗੱਲ ਦੀ ਸਮਝ ਨਹੀਂ ਆਈ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਅੱਖਰਾਂ ਦੇ ਜੁੰਮੇ ਆ ਸੰਯੋਗ, ਹੁਣ ਗੁਰਬਾਣੀ ਨੂੰ ਗੁਰੂ ਗ੍ਰੰਥ ਨੂੰ ਅੱਖਰ ਕਹੇ ਨੇ ਉਹਨਾਂ ਨੇ ਪੋਥੀ ਨੂੰ, ਅੱਖਰਾਂ ਸਿਰ ਪੋਥੀ ਦੇ ਸਿਰ, ਸੰਯੋਗ ਦਾ ਵਿਖਿਆਨ ਜੋ ਕੀਤਾ ਪੋਥੀ ਚੋਂ ਇੱਥੋਂ ਖੋਜ ਲਿਓ, ਸਾਡੇ ਜੁੰਮੇ ਨਹੀਂ, ਜਿਹਨੇ ਲਿਖੇ ਜਿਹਨੇ ਅੱਖਰ ਲਿਖੇ ਨੇ ਉਹਦੇ ਜੁੰਮੇਵਾਰੀ ਤੇ ਸਿਰ ਨਾ ਹੈ, ਮਿਲਾਪ ਦੀ ਜ਼ਿੰਮੇਵਾਰੀ ਸਾਡੀ ਨਹੀਂ ਰਹੀ, ਇਹਨਾਂ ਅੱਖਰਾਂ ਦੀ ਰਹੇਗੀ, ਜਿਹਨੇ ਅੱਖਰ ਲਿਖੇ ਨੇ ਉਹਦੇ ਸਿਰ ਨੀ, ਉਹ ਅੱਜ ਹੈਗਾ ਕੱਲ ਨੂੰ ਰਹਿਣਾ ਨੀ, ਉਹਨੇ ਅੱਖਰ ਰਹਿਣੇ ਨੇ, ਉਹਨੂੰ ਨਾ ਟੋਲਦੇ ਫਿਰਿਓ ਕਿਤੇ, ਜਿਵੇਂ ਦੇਵੀ ਦੇਵਤੇ ਨੂੰ ਟੋਲਦੇ ਫਿਰਦੇ ਨੇ ਵੀ ਉਹ ਆਊਗਾ ਫਿਰ ਦੱਸੂਗਾ ਸਾਨੂੰ, ਸਤਿਗੁਰ ਨਾਨਕ ਆਇਆ ਦੁਨੀਆਂ ਬਾਜਾ ਮਾਰਦੀ, ਇਹ ਗੀਤ ਨਾ ਗਾਉਣ ਲੱਗ ਜਾਓ, ਲਾਗੇ ਵੀ ਗੀਤ ਗਾਉਣ, ਇਹ ਗੀਤ ਤੇ ਹਟਾਏ ਤੇ ਸ਼ੁਰੂ ਚ ਲਾਗੇ ਵੀ ਗੀਤ ਗਾਉਣ, ਬਾਹਮਣ ਦੇ ਜੇ ਚੇਲੇ ਹੋਏ, ਚੇਲੇ ਕਿਹਦੇ ਹੋਏ, ਬਾਹਮਣ ਦੇ, ਅੱਖਰਾਂ ਸਿਰ ਸੰਯੋਗ ਪਾਣ, ਜਿਹਨੇ ਲਿਖੇ ਤੇਸਰ ਨਾ ਹੈ, ਕਿਉਂਕਿ ਜੇ ਫਰਮਾਏ